ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ 9 ਅਧਿਆਤਮਕ ਪੱਖ। ਫੁੱਲ ਨਾਲ ਲਿਖੇ ਹੁਕਮ ਅਨੁਸਾਰ ਜੀਂਦਾ ਥੀਂਦਾ ਮੌਲਦਾ ਖਿੜਦਾ ਮਹਿਕਦਾ ਡੁੱਲ ਡੁੱਲ ਪੈਂਦਾ ਹੋਇਆ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਰੰਗ ਰਸ ਸੁਹੱਪਣ ਕੋਮਲਤਾ ਮਹਿਕ ਖੇੜਾ ਚਾਓ ਖੁਸ਼ੀ ਪਿਆਰ ਖਿੱਚ ਅਣਜਾਣੇ ਹੀ ਸਹਿਜ ਸੁਭਾਏ ਖਲੇਰਦਾ ਪ੍ਰਕਾਸ਼ ਦਾ ਵੰਡਦਾ ਹੋਇਆ ਆਪਣਾ ਆਪਾ ਅਹਿਮਸ ਵਾਰੀ ਜਾਂਦਾ ਹੈ ਅਤੇ ਉਸਦੇ ਆਪੇ ਵਿੱਚ ਇਲਾਹੀ ਜਲਵੇ ਦਾ ਪ੍ਰਗਟ ਹੋਣਾ ਪ੍ਰਕਾਸ਼ ਹੋਣਾ ਗੱਜਣਾ ਹੀ ਫੁੱਲ ਦਾ ਧਰਮ ਹੈ। ਧਰਮ ਪ੍ਰਚਾਰ ਹੈ, ਭਗਤੀ ਹੈ, ਜੀਵਨ ਹੈ, ਕਲਿਆਣ ਹੈ ਅਤੇ ਅਵਰੈ ਨਾਮ ਜਪਾਓ ਦਾ ਪ੍ਰਤੀਕ ਹੈ। ਉਪਰੋਕਤ ਉਦਾਹਰਣ ਵਿੱਚ ਇੱਕ ਅੰਤਰ ਵਾਲਾ ਨੁਕਤਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਫੁੱਲ ਦੀ ਸਾਰੀ ਕਿਰਿਆ ਅਣਜਾਣੇ ਹੋ ਰਹੀ ਹੈ ਪਰ ਗੁਰਮੁਖ ਜਨ ਪੂਰਨ ਆਤਮਕ ਸੋਝੀ ਵਿੱਚ ਸਤਿਗੁਰ ਦੀ ਸ਼ਰਧਾ ਭਾਵਨੀ ਵਿੱਚ ਪ੍ਰੇਮ ਸਵੈਪਨਾ ਦੀ ਰੋੜ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਪਰਉਪਕਾਰੀ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਐਸੇ ਤਰ੍ਹਾਂ ਗੁਰਮੁਖ ਜਨ ਫੁੱਲ ਵਾਂਗ ਸਹਿਜ ਸੁਭਾਏ ਅਛੋਪ ਹੀ ਅਤੇ ਚੁੱਪ ਚੁਪੀਤੇ ਹੀ ਆਪ ਜਪੋ ਅਵਰੈ ਨਾਮ ਜਪਾਓ ਦੇ ਅੰਤਰੀ ਭਾਵ ਅਨੁਭਵੀ ਅਰਥ ਆਤਮਕ ਸੋਝੀ ਅਕਥ ਕਥਾ ਤਤ ਗਿਆਨ ਗੁੱਜੇ ਭੇਤ ਆਤਮਕ ਪ੍ਰਕਾਸ਼ ਵਿੱਚ ਇਸ ਗੁਰਬਾਣੀ ਦੀ ਪੰਕਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ ਆਪਣੇ ਜੀਵਨ ਵਿੱਚ ਨਿੱਜੀ ਤਜਰਬੇ ਅਭਿਆਸ ਕਮਾਈ ਅਨੁਭਵੀ ਗਿਆਨ ਕਹਿਣੀ ਰਹਿਣੀ ਆਤਮਕ ਕਿਰਨਾ ਪ੍ਰੇਮ ਛੋਹ ਪ੍ਰੇਮ ਨਿਗਾਹ ਦੁਆਰਾ ਆਤਮਕ ਧਰਮ ਪ੍ਰਚਾਰ ਕਰ ਰਿਹਾ ਹੈ। ਹਾਂਜੀ, ਗੁਰਮੁਖ ਜਨ ਕਿ ਆਪ ਜਪੋ ਅਵਰੈ ਨਾਮ ਜਪਾਓ ਦੀ ਪੰਕਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ ਆਪਣੇ ਜੀਵਨ ਵਿੱਚ ਨਿੱਜੀ ਤਜਰਬੇ ਅਭਿਆਸ ਕਮਾਈ ਅਨੁਭਵੀ ਗਿਆਨ ਕਹਿਣੀ ਰਹਿਣੀ ਆਤਮਕ ਕਿਰਨਾ ਪ੍ਰੇਮ ਛੋ ਪ੍ਰੇਮ ਨਿਗਾਹ ਦੁਆਰਾ ਆਤਮਕ ਧਰਮ ਪ੍ਰਚਾਰ ਕਰ ਰਿਹਾ ਹੈ। ਇਹੋ ਹੀ ਆਤਮਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ ਜੋ ਕਿ ਉੱਪਰਲੀ ਪੰਕਤੀ ਦਾ ਸਹੀ ਆਤਮਕ ਆਦੇਸ਼ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ ਜਿਸ ਦੀ ਅਕਰਖਣ ਦਾਮਨਿਕ ਪ੍ਰੇਮ ਭਾਵਨਾ ਦੇ ਅਸਰ ਨਾਲ ਜਗਿਆਸੂ ਦਾ ਸਰੀਰਕ ਮਾਨਸਿਕ ਅਤੇ ਆਤਮਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈਂ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਉਪਰੋਕਤ ਦੱਸੇ ਹੋਏ ਆਤਮਕ ਨੁਕਤੇ ਅਤ ਸੂਖਮ ਅਤੇ ਸਾਰ ਰੂਪ ਹਨ। ਇਸੇ ਲਈ ਇਹਨਾਂ ਨੂੰ ਹੋਰ ਸਪਸ਼ਟ ਕਰਨ ਲਈ ਹੋਰ ਵਿਸਥਾਰ ਕੀਤਾ ਜਾਂਦਾ ਹੈ। ਸੂਰਜ ਵਿੱਚ ਬਹੁਤ ਸਾਰੇ ਗੁਣ ਹਨ ਜੋ ਕਿ ਉਸਦੀ ਧੁੱਪ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣ ਇਲਾਹੀ ਜੀਵਨ ਰੌ ਸ਼ਬਦ ਨਾਮ ਆਦਿ ਇਲਾਹੀ ਹੁਕਮ ਰਾਹੀਂ ਪ੍ਰਗਟ ਅਤੇ ਪ੍ਰਕਾਸ਼ਿਤ ਹੋ ਰਹੇ ਹਨ। ਇਹਨਾਂ ਬੇਅੰਤ ਰੱਬੀ ਗੁਣਾਂ ਵਿੱਚੋਂ ਸ੍ਰੇਸ਼ਟ ਅਤੇ ਮੁੱਢਲਾ ਗੁਣ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ। ਬਾਕੀ ਹੋਰ ਸਾਰੇ ਰੱਬੀ ਗੁਣ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀਆਂ ਕਿਰਨਾਂ ਹਨ, ਪ੍ਰਗਟਾਵਾ ਹਨ, ਪ੍ਰਕਾਸ਼ ਹੈ, ਸ਼ਕਤੀ ਹੈ, ਮਹਿਕ ਹੈ, ਉਮਾਹ ਹੈ, ਲਾਡ ਹੈ, ਖਿੱਚ ਹੈ, ਨਿਗ ਹੈ। ਐਸੇ ਕਰਕੇ ਅਕਾਲ ਪੁਰਖ ਨੂੰ ਪ੍ਰੀਤਮ ਅਤ ਪ੍ਰੀਤਮ ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਪ੍ਰਭੂ ਪ੍ਰਤੀ ਮਾਂ ਬਾਪ ਬੰਧਪ ਸਾਹਿਬ ਸਾਜਨ ਪ੍ਰਿਯ ਆਦਿ ਦੇ ਸੰਬੰਧ ਉਸੇ ਪ੍ਰੀਤ ਪਿਆਰ ਦੇ ਪ੍ਰਤੀਕ ਅਤੇ ਨਮੂਨੇ ਹਨ। ਪ੍ਰੀਤ ਪ੍ਰੇਮ ਪਿਆਰ ਦੇ ਸੂਖਮ ਵਲਵਲਿਆਂ ਦੇ ਅਤਿਅੰਤ ਕੋਮਲ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾ ਰਾਹੀਂ ਇਲਾਹੀ ਪ੍ਰੇਮ ਰਾਗ ਦੀਆਂ ਅਨੇਕ ਰਾਗ ਰਾਗਣੀਆਂ ਦੀਆਂ ਅਨਹਦ ਧੁਨੀਆਂ ਆਪ ਮੁਹਾਰੇ ਸਹਿਜ ਸੁਭਾਏ ਉਪਜਦੀਆਂ ਮੌਲਦੀਆਂ ਥਰ ਥਰਾਉਂਦੀਆਂ ਲਹਿਰਾਉਂਦੀਆਂ ਜਗਿਆਸੂ ਦੇ ਅੰਤਰ ਆਤਮੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਛੋਹ ਜਾਂਦੀਆਂ ਹਨ ਅਤੇ ਮਨ ਨੂੰ ਅਲਮਸਤ ਮਤਵਾਰਾ ਕਰ ਦਿੰਦੀਆਂ ਹਨ ਅਤੇ ਜਗਿਆਸੂ ਮੱਲੋ ਮੱਲੀ ਕਹਿ ਉੱਠਦਾ ਹੈ ਖੂਬ 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 ਤੇਰੋ ਨਾਮ झूठ 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 दुनी गुमान। सुनो लोका, मैं प्रेम रस पाया, इससे सच्चे सुचे इलाही प्रेम विच तांग है, खिच है, सेवा भाव है, कुर्बानी है, आपा वारना है, भला मनाइंदा है, सद बख्शिंद है। हाँ जी, इस इलाही प्रेम विच सद बख्शिंद है, सद मेहरबान है, औगुण को ना चितारदा है, गुर प्रसाद है, सच है। ये सारे इलाही गुण कितों बारों नहीं सिखे जा सकते, पर गुरमुख प्यारियां दे अंतर आत्मे हिरदे दे खूटे विचों सहज सुभाए गुरु दी कृपा द्वारा फुटते हन। जिस तरह माँ प्यार या मोह बच्चे दे जन्म दे नाल ही माँ दे हिरदे विच फुट पैंदा है। जीव दे अंतर आत्मे इलाही जोत है, इसे लई सारे इलाही गुण भी आत्म अंतर आत्मे गुप्त तौर ते भरपूर हन। एक पासे ता इलाही प्रीत तरंगा प्यार उछाल प्रेम स्वैपना जीव दी आत्मा विचों उस दे मन तन बुद्धि राही फुल दी सुगंधी वान बाहर नू प्रगट ते प्रकाशित होण लई तांग रहियां हन। दूजे पासे अकाल पुरख अपनी इलाही बख्शिश द्वारा अपने अंश रूप जीव नू अपनी अकिरखण प्रेम डोरी नाल अपनी निकी गोद वल मिकनाती सी खिच पा रहा है। पूर्व कर्म अंकर जग प्रगटे पेट्यो पुरख रसक बैरागी मिट्यो अंधेर मिलत हर नानक जन्म जन्म की सोई जागी। उपरलियां गुरबाणी दियां पंक्तियां अनुसार बख्शे होए रसक पुरख बैरागी महापुरखां दा तन मन तन गुर प्रसाद दे जलवे दे प्रगटावे ते प्रकाश लई मध्यम मीडियम या प्रणाली बन जाता है। जद गुर प्रसाद दा इलाही जलवा किसे गुरमुख प्यारे दे शरीर विचों सुपुटत हो के अंग संग मौला हो के प्रीत प्रेम रस नाल सरशार हो के गोविंद गज्या हो के उस दे तन मन बुद्धि राही बाहर वल वग तुरदा है, ता गुरमुख प्यारे दे तन मन राही इलाही धर्म प्रचार सहज सुभाए आप मुहारे हो रहा हुंदा है। इस तरह बख्शे हुए गुरमुख जन ब्रह्म ज्ञानी परोपकार उमाहा दे इलाही उपदेशां नूं सहज सुभाए कमा रहा हुंदा है अते आत्मक मंडल दे अनुभवी धर्म दा प्रचार कर रहा हुंदा है। इन्हां गुरमुख प्यारियां रसक पुरख बैरागी हरजना दे अंदर होमे दा अभाव हुंदा है, उह सही अर्थां विच मैं मेरी दी रंगत तों उतां उठ के नानक घर दे बै खरीद गोले बन के दुनिया विच परोपकार जीवन बतीत करदे हन अते नाल नाल अपना ते संगियां साथियां दा जीवन सफला करी जांदे हन। उपरोक्त दर्शाए इलाही गुण ते इलाही अनुभवी ज्ञान दा प्रकाश ही आत्मक मंडल दे इलाही धार्मिक प्रचारकां दी योग्यता है। इन्हां आत्मक धार्मिक प्रचारकां नूं किसे होर दिमागी विद्यक या धार्मिक डिग्रियां दी लोड़ नहीं है, क्योंकि उन्हां दे अंतर आत्मे पूर्ण अनुभवी इलाही ज्ञान दा प्रकाश हुंदा है, जिस दी तीखण रोशनी विच साडियां सियाणपां उक्तियां जुक्तियां फिलासफियां अते ज्ञान ध्यान दे पर सड़ जांदे हन। आत्म ज्ञान दा प्रकाश ही पूर्ण तत् ज्ञान है। आत्म ज्ञान दा प्रकाश ही पूर्ण तत् ज्ञान है, जिस दे अनुभव द्वारा ही आत्मक प्रकाश दे चलकारे वज सकदे हन ते जिस दे अक्ष ते रोशनी नाल साडी बुद्धि नूं शक्ति ते सोझी मिलदी है। ਇਹ ਤੱਤ ਗਿਆਨ ਹੀ ਸਾਰੇ ਸੰਸਾਰਕ ਗਿਆਨ ਅਤੇ ਸਿਆਣਪਾਂ ਦਾ ਸੋਮਾ ਹੈ। ਇਸੇ ਤੱਤ ਗਿਆਨ ਦੀ ਖੋਜ ਪ੍ਰਾਪਤੀ ਲਈ ਉੱਦਮ ਕਰਨ ਦੀ ਲੋੜ ਹੈ। ਇਸ ਤੋਂ ਹੀ ਹੋਰ ਸਾਰੇ ਦਿਮਾਗੀ ਅਤੇ ਪਦਾਰਥਿਕ ਗਿਆਨ ਅਤੇ ਸਿਆਣਪਾਂ ਨੂੰ ਰੋਸ਼ਨੀ ਮਿਲਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਕ ਗਿਆਨ ਹਾਸਲ ਨਹੀਂ ਕਰਨਾ, ਪਰ ਨਿਰੇ ਪੂਰੇ ਦਿਮਾਗੀ ਗਿਆਨ ਅਤੇ ਸਿਆਣਪਾਂ ਵਿੱਚ ਗਲਤਾਨ ਹੋ ਕੇ ਗੁਆਚ ਨਹੀਂ ਜਾਣਾ। ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ ਮਨ ਬੁੱਧੀ ਅੰਤਸ਼ਕਰਨ ਹਉਮੈ ਅਤੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਓ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ ਅਤੇ ਦੰਬ ਦੰਬ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। हाँ जी, गुरमुख प्यारियां दी संगत अते नाम सिमरन द्वारा असी अपने शरीर मन बुद्धि अंतिशकरण होमे अते समुचे आपे नू अपने प्रीतम सतगुरु दी प्रीत दी रंगन चाड़ चाड़ के इलाही प्रीत प्रेम रस चाओ विच अलमस्त मतवारा हो के नानक 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 मई होना है अते दम बदम सिमरन द्वारा सतगुरां दे सोहणे प्रकाश मंडल विच वसना है। इस तरह फुल दी खुशबू वांग जद साडे तन मन बुद्धि दी प्रणाली राही इलाही प्रकाश दे तत् ज्ञान दी रोशनी साडे अंतर आत्मे विचों स्फुटत हो के मन बच कर्म नदर छो सोचनी व्यवहार अनुभव रोम रोम राही अनजाने अछोप सहज सुभाए आप मुहारे हों रहत प्रकाशित ते प्रगट होएगी ता असी सतगुरां दे हेठ लिखे उपदेश नू कमाउंदे होवांगे। जगत उदाहरण से ही आए सो जन दर्स प्यासा। इस तरह साडे मन तन बुद्धि अंतशकरण ते आपे दी प्रणाली राही इलाही आत्म ज्ञान दा स्फुटत होके प्रकाशित होना ही आत्मक मंडल दे तत् ज्ञान दा धार्मिक प्रचार है। इस अवस्था विच गुरमुख प्यारे महापुरख दा जीवन आप जपो अवरै नाम जपावो सुनत कहत रहत गत पावो गुरु वाकां दा प्रतीक ते ज्यूंदी जागदी मिसाल हुंदी है। किसे बख्शे हुए गुरमुख प्यारे ने इस विषय नूं बड़े सोहणे ते दिल खिचवें लफ्ज़ां विचों दर्साया है। साडे सतगुरां ने मनुख नूं उस दीआं शरीरक लोड़ां नूं सन्मानिया है। सिख दी सुरत दीन दुनिया थी उठा अपने जोत सरूप विच ला के उच्ची कीती ते अपने सिख निर्बाण गृहस्थी अतीत फकीर लोक साजे उन्हां दा गृहस्थ जीवन सच खंडी बना दिता। सच खंड दा रास्ते नाम दा सुख इस मात लोक विच दे के ए विस संसार नू हर का रूप दिखा दिता। सतगुरां ने सच खंड दा रस ते नाम दा सुख इस मात लोक विच ही दे के ए विस संसार नू हर का रूप दिखा दिता। सिखां दा घर नाम रस दा इलाही कोट है। त्रै लोकी परलै हो जान पर फिर भी ए इलाही कोट गिर नहीं सकदा। कोई चीज इस नानक बेड़े दे लंगर नू तोड़ नहीं सकती। ए कोट इट्टां दा नहीं ए प्रेम स्वैपना दा बनिया होया है। सतगुरां ने शरीर दे सारे सुख अपने सिख नू बख्शे ते हुक्म कीता कि दम बदम मेरी याद विच जियो मैं सदा थोड़े अंग संग हाँ। ओ लगातार अब चली जोत जगाई कि सिखां दा दिल ओ मंदिर बन गया जिथे कि सदा मंगल सदा सवेरा सदा खुशी सदा चाओ सदा अब चली जोत दा प्रकाश है। सिख सतगुरां दा बनाया होया सहज जोगी है। सिख सतगुरां दा बनाया होया सहज जोगी है। प्रीत दा फकीर है सिमरन दा बुत है। सतगुरां दा सोहना बुरज है जिस बुरज विच दम बदम अठ पहर नाम दा प्रवाह चलता है। अते इस बुरज विच सतगुरु नानक साहिब जी अपने दसां जामियां विच फेरा पाउंदे हन अपना अपना झलका दे जांदे हन। सिख फकीरां दा गुरमुख जीवन संसार विच लुकिया होया जीवन है। गुरमुख नूं मानो संसार नाल वास्ता ही नहीं उन्हां दा कम ते सब थी पहला कम सदा ते दम बदन अब चली जोत विच रहना है। ओ रब ओ रस ते आकाश दे प्रीत ते देश दे वासी हन उन्हां नूं संसार मानो दिसदा ही नहीं। सतगुरु जी ने उठत बैठत सोवत ते दम बदम अते स्वास स्वास नाम दे रस्ते पा के सिख नूं लगातार निरंतर रस विच पाया है। हाँ जी, सतगुरु जी ने उठत बैठत सोबत ते दम बदम अते स्वास स्वास नाम दे रस्ते पा के सिख नूं लगातार निरंतर रस विच पाया है। एमरसन जो एक बाहरले मुल्क दा कवि ते लिखारी है एमरसन लगातारता नूं टोलदा है तरले लैंदा है पर सब थी उच्ची ते सोहनी थां उसनू कभी दिसदा है जिथे अब चली जोत दे बिजली लिशकारे उसनू दिसदे हन परंतु कवि नू लगातार रस नहीं मिलदा। हां जी, कवि गुरमुखां संतां दे घर दा भिखारी है। ਪਤਾ ਨਹੀਂ ਕਿਸ ਘੜੀ ਕਿਸ ਪ੍ਰੀਤ ਮੂਰਤ ਨੇ ਕਵੀ ਵਿੱਚ ਫੇਰਾ ਪਾਇਆ ਅਤੇ ਆਪ ਹੋਰਾਂ ਦੀ ਸੁਰਤ ਚੜ੍ਹੀ ਅਤੇ ਚੜ੍ਹੀ ਸੁਰਤ ਵਿੱਚ ਆਪ ਗਾਹ ਉੱਠੇ ਜਾਂ ਬਹਿਕ ਉੱਠੇ। ਜੋ ਕੁਝ ਕੀਤਾ ਸੰਸਾਰ ਨੂੰ ਚੰਗਾ ਲੱਗਾ, ਪਰ ਕਵੀਆਂ ਦੀ ਸੁਰਤ ਨੂੰ ਜੀ ਦਾਨ ਦੇਣ ਵਾਲੇ ਅਤੇ ਮੋਈ ਸੁਰਤ ਨੂੰ ਸੁਰਜੀਤ ਕਰਨ ਵਾਲੇ, ਹਾਂਜੀ ਸੁਰਤ ਨੂੰ ਲਗਾਤਾਰ ਅਬ ਚਲੀ ਜੋਤ ਅਗਮ ਪ੍ਰਕਾਸ਼ ਗੁਰੂ ਨਾਨਕ ਮੰਡਲ ਵਿੱਚ ਰੱਖ ਦੇਣ ਵਾਲੇ ਗੁਰਮੁਖ ਸੰਤ ਹਨ। ਹਾਂਜੀ ਇਸ ਮੋਈ ਸੁਰਤ ਨੂੰ ਸੁਰਜੀਤ ਕਰਨ ਵਾਲੇ, ਸੁਰਤ ਨੂੰ ਲਗਾਤਾਰ ਅਬ ਚਲੀ ਜੋਤ ਅਗਮ ਪ੍ਰਕਾਸ਼ ਗੁਰੂ ਨਾਨਕ ਮੰਡਲ ਵਿੱਚ ਰੱਖ ਦੇਣ ਵਾਲੇ ਗੁਰਮੁਖ ਸੰਤ ਹਨ। ਕਵੀ ਲੋਕ ਸੁਰਤ ਨੂੰ ਖਰਚ ਕਰਦੇ ਹਨ, ਸੰਤ ਲੋਕ ਸੱਖਣੀ ਸੁਰਤ ਨੂੰ ਭਰਦੇ ਹਨ। ਕਵੀ ਲੋਕ ਬੇਬਸ ਹਨ, ਆਪਣੀ ਸੁਰਤ ਦਾਤ ਨੂੰ ਵੰਡ ਨਹੀਂ ਸਕਦੇ, ਪਰ ਗੁਰਮੁਖ ਸੰਤ ਸੁਰਤ ਦੇ ਦਾਤੇ ਹੁੰਦੇ ਹਨ। ਸਾਡੇ ਸਤਿਗੁਰਾਂ ਨੇ ਇਸੇ ਕਰਕੇ ਕਵੀ ਬਣਾਉਣ ਦਾ ਮਾਰਗ ਨਹੀਂ ਚਲਾਇਆ, ਉਹਨਾਂ ਤਾਂ ਗੁਰਮੁਖ ਸੰਤ ਬਣਾਉਣ ਦਾ ਰਾਹ ਹੀ ਦੱਸਿਆ ਹੈ। ਸੰਤ ਉਹ ਹੈ ਜਿਸ ਨੂੰ ਗੁਰੂ ਨਾਨਕ, ਹਾਂਜੀ ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ। ਸੰਤ ਉਹ ਹੈ ਜਿਸ ਨੂੰ ਗੁਰੂ ਨਾਨਕ ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ, ਅਤੇ ਸੰਤਾਂ ਪਰ ਸਦਾ ਲਈ ਆਪਣੀ ਰੱਛਾ ਦਾ ਹੱਥ ਰੱਖਦਾ ਹੈ। ਸੰਤ ਉਹੀ ਹੈ ਜਿਸ ਦੀ ਰਸਨਾ ਪਰ ਆਪ ਬੈਠ ਸਿੱਖ ਨੂੰ ਉਪਦੇਸ਼ ਕਰਦਾ ਹੈ। ਸੰਤ ਉਹ ਹੈ ਜਿਸ ਦੀ ਬਿਰਤੀ ਸਦਾ ਅੱਠ ਪਹਿਰੀ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਰਹਿੰਦੀ ਹੈ, ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਪਰ ਤੱਕ ਨਹੀਂ ਰਹੇ, ਜਿਹੜੇ ਬੋਲਦੇ ਹਨ ਬੋਲ ਨਹੀਂ ਰਹੇ, ਉਹਨਾਂ ਵਿੱਚ ਆਪਾ ਨਹੀਂ ਹੁੰਦਾ। ਹਾਂਜੀ ਗੁਰਮੁਖ ਸੰਤ ਉਹ ਬਲਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀਂ ਫੜ ਰੱਖੀਆਂ ਹਨ, ਅਤੇ ਜਦ ਉਹਨਾਂ ਦੀ ਮਰਜ਼ੀ ਹੁੰਦੀ ਹੈ ਤਦ ਕਿਸੇ ਦੇ ਦਿਲ ਦੇ ਮਨਾਰੇ ਉੱਪਰ ਵਸ ਜਾਂਦੀਆਂ ਹਨ। ਹਾਂਜੀ ਗੁਰਮੁਖ ਸੰਤ ਉਹ ਹਨ ਜਿਨ੍ਹਾਂ ਤੋਂ ਕੋਈ ਅੱਗ ਦੀ ਨਿੱਕੀ ਜਿਹੀ ਚਿਣਗ ਮੰਗਣ ਜਾਵੇ ਤਾਂ ਉਸਦਾ ਸਾਰਾ ਘਰ ਅੰਦਰ ਬਾਹਰ ਅਬ ਚਲੀ ਜੋਤ ਨਾਲ ਜਗ ਉੱਠੇ, ਹਨੇਰਾ ਨਾ ਰਹੇ ਅਤੇ ਜੀਵਨ ਲਗਾਤਾਰ ਅਖੁੱਟ ਤੇਲ ਵਾਲੀ ਬੱਤੀ ਸਮਾਨ ਹੋ ਜਾਏ। ਸੰਤ ਉਹ ਇਲਾਹੀ ਲੋਕ ਹਨ ਜਿਨ੍ਹਾਂ ਦੇ ਸਾਬਤ ਬੁੱਤ ਦੇ ਅਨੇਕਾਂ ਡੱਕਰੇ ਹੋ ਸਕਦੇ ਹਨ ਅਤੇ ਇੱਕ ਇੱਕ ਡੱਕਰਾ ਵੈਸਾ ਜਿਉਂਦਾ ਹੈ ਜੈਸੇ ਸਾਬਤ ਬੁੱਤ ਜਿਉਂਦਾ ਸੀ। ਹਾਂਜੀ ਇੱਕ ਪਲਕਾਰੇ ਵਿੱਚ ਸੰਤਾਂ ਦੀ ਨਜ਼ਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨਿਰੇ ਪੁਰੇ ਮਨੁੱਖ ਨਹੀਂ ਹੁੰਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਝ ਨਹੀਂ ਹੁੰਦਾ, ਕੇਵਲ ਰੱਬੀ ਜੀਵਨ ਠਾਠਾਂ ਮਾਰ ਰਿਹਾ ਹੁੰਦਾ ਹੈ। ਹਾਂਜੀ ਇੱਕ ਪਲਕਾਰੇ ਵਿੱਚ ਸੰਤਾਂ ਦੀ ਨਜ਼ਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨਿਰੇ ਪੁਰੇ ਮਨੁੱਖ ਨਹੀਂ ਹੁੰਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਝ ਨਹੀਂ ਹੁੰਦਾ, ਕੇਵਲ ਰੱਬੀ ਜੀਵਨ ਠਾਠਾ ਮਾਰਦਾ ਹੈ। ਸੰਤ ਸਦਾ ਰੱਬੀ ਜੀਵਨ ਦੇ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ, ਇੱਥੇ ਟੋਟ ਕਦੀ ਨਹੀਂ ਪੈਂਦੀ, ਇੱਥੇ ਦਮਾਂ ਦੀ ਕਿਸ਼ਤੀ ਰੱਬੀ ਲਹਿਰਾਂ ਉੱਪਰ ਵਾਹਿਗੁਰੂ ਧੰਨ ਗੁਰੂ ਨਾਨਕ ਕੂਕ ਦੀ ਕਦੀ ਆਰ ਜਾਂਦੀ ਹੈ ਕਦੀ ਪਾਰ ਆਉਂਦੀ ਹੈ। ਸਿੱਖ ਫਕੀਰ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਅਵਤਾਰ ਫੇਰੇ ਪਾਉਂਦਾ ਹੈ। ਸਰੀਰ ਵਾਲੇ ਗੁਰਮੁਖ ਸੰਤ ਆਸ਼ਰੀਰੀ ਸੰਤਾਂ ਦੇ ਪ੍ਰਤੀਨਿਧੀ ਹੁੰਦੇ ਹਨ। ਸਤਿਗੁਰੂ ਨਾਨਕ ਜੀ ਨੂੰ ਮਿਲਣ ਦਾ ਰਸਤਾ ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸਰਨ ਜਾਣਾ ਅਤੇ ਫਿਰ ਬਾਣੀ ਦੀ ਸਰਨ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਹਾਜ਼ਰ ਹੋਣਾ ਅਤੇ ਫਿਰ ਉਤਲਿਆਂ ਦੇ ਦਰਬਾਰ ਪਹੁੰਚਣਾ ਹੈ। ਹਾਂਜੀ ਸਤਿਗੁਰੂ ਨਾਨਕ ਜੀ ਨੂੰ ਮਿਲਣ ਦਾ ਰਸਤਾ ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸ਼ਰਨ ਜਾਣਾ, ਫਿਰ ਬਾਣੀ ਦੀ ਸ਼ਰਨ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਹਾਜ਼ਰ ਹੋਣਾ ਅਤੇ ਫਿਰ ਉਤਲਿਆਂ ਦੇ ਦਰਬਾਰ ਪਹੁੰਚਣਾ ਹੈ। ਇਹਨਾਂ ਮਦਦਗਾਰਾਂ ਸਤਸੰਗੀਆਂ ਨੂੰ ਮਿਲਣਾ ਕਦੇ ਕਿਸੇ ਦੇ ਪਰਾਂ 'ਤੇ ਕਦੇ ਕਿਸੇ ਦੇ ਪਰਾਂ 'ਤੇ, ਧੁਰ ਕਲਗੀਆਂ ਵਾਲੇ ਦੀ ਅਕਾਲੀ ਦਰਗਾਹ ਵਿੱਚ ਅੱਪੜਨਾ, ਬੜੀ ਦੂਰ ਦੀ ਮੰਜ਼ਿਲ ਸਤਿਗੁਰਾਂ ਨੇ ਕਦਮ ਕਦਮ 'ਤੇ ਮਕਾਈ ਹੋਈ ਹੈ। ਸਭ ਕੁਝ ਨੇੜੇ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਦਸਾਂ ਪਾਤਸ਼ਾਹੀਆਂ ਦੇ ਦੀਦਾਰ ਹੁੰਦੇ ਹਨ। ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਦਸਾਂ ਪਾਤਸ਼ਾਹੀਆਂ ਦੇ ਦੀਦਾਰ ਹੁੰਦੇ ਹਨ। ਸੋ ਜੇ ਸਿੱਖੀ ਲੱਭ ਜਾਏ ਤਾਂ ਅਬ ਚਲੀ ਜੋਤ ਦਾ ਦੇਸ਼ ਲੱਭਾ, ਇੱਥੋਂ ਉੱਜੜ ਕੇ ਉੱਥੇ ਜਾ ਵਸਣ ਨਾਲ ਉਹ ਅਮੋਲਕ ਜੀਵਨ ਪ੍ਰਾਪਤ ਹੁੰਦਾ ਹੈ ਜਿਸ ਦੇ ਤਰਲੇ ਅਹਿਮਰ ਸਨ, ਜੇ ਸੰਸਾਰ ਦੇ ਉੱਚੇ ਅਤੇ ਪਹਿਲੇ ਦਰਜੇ ਦੇ ਬੁੱਧੀਮਾਨ ਲੋਕ ਲੈ ਰਹੇ ਹਨ। ਜਿੰਨੀਆਂ ਅਤੇ ਜਿਸ ਪ੍ਰਕਾਰ ਦੀਆਂ ਲੋੜਾਂ ਕਵੀਆਂ ਦੀ ਸੁਰਤ ਨੂੰ ਉੱਚਾ ਕਰਨ ਅਤੇ ਉਕਸਾਵੇ ਵਾਸਤੇ ਚਾਹੀਏ, ਗੁਰਮੁਖ ਸੰਤਾਂ ਨੂੰ ਉਨੀਆਂ ਲੋੜਾਂ ਨਹੀਂ। ਜੇ ਉਹ ਸਮਾਨ ਹੋਣ ਤਾਂ ਚੰਗਾ, ਨਾ ਹੋਣ ਤਾਂ ਚੰਗਾ। ਸੰਤਾਂ ਦੀ ਸੁਰਤ ਸਤਿਗੁਰ ਨੇ ਆਜ਼ਾਦ ਕੀਤੀ ਹੁੰਦੀ ਹੈ। ਭਾਈ ਮਨੀ ਸਿੰਘ ਹੋਰਾਂ ਦੀ ਸੁਰਤ ਬੈਲੂਨ ਗੁਬਾਰੇ ਵਾਂਗ ਉੱਠਦੀ ਚਲੀ ਗਈ। ਜਿਉਂ ਜਿਉਂ ਜਲਾਦ ਸਰੀਰ ਦੇ ਟੁਕੜੇ ਕਰਦਾ ਗਿਆ, ਪੱਕੀ ਹੋਈ ਨਾਮ ਰੰਗ ਵਿੱਚ ਰੰਗੀ ਸੁਰਤ ਉਡਾਰੀ ਮਾਰਦੀ ਗਈ। ਸਿੱਖ ਨਾਮ ਦੇ ਰਸੀਏ ਅਤੇ ਜਾਗੀ ਹੋਈ ਸੁਰਤ ਵਾਲੇ ਫਕੀਰ ਹੋਏ ਹਨ। ਸਿੱਖ ਨਾਮ ਦੇ ਰਸੀਏ ਅਤੇ ਜਾਗੀ ਹੋਈ ਸੁਰਤ ਵਾਲੇ ਫਕੀਰ ਹੋਏ ਹਨ। ਜਿੰਨੇ ਸ਼ਹੀਦ ਹੋਏ ਸਭ ਦੀ ਸੁਰਤ ਇੰਨੀ ਪੱਕ ਚੁੱਕੀ ਸੀ ਕਿ ਚਰਖੜੀਆਂ 'ਤੇ ਚੜ੍ਹ ਕੇ ਸਰੀਰ ਦਾ ਕੀਮਾ ਕੀਮਾ ਕਰਾਉਣ ਵਿੱਚ ਉਖੜਦੀ ਨਹੀਂ ਸੀ। ਇਹੋ ਜਿਹਾ ਲਗਾਤਾਰ ਪ੍ਰਕਾਸ਼ ਸੀ, ਇਹੋ ਜਿਹਾ ਉੱਚਾ ਸੁੰਦਰ ਸੀ ਅਤੇ ਸੁੰਦਰ ਦੇਸ਼ ਸੀ ਜਿਸ ਦੇ ਰਸ ਵਿੱਚ ਸੂਲੀ ਦੀਆਂ ਚੋਬਾਂ ਦਾ ਪਤਾ ਹੀ ਨਹੀਂ ਲੱਗਦਾ ਸੀ। ਐਮਰਸਨ ਇਹਨਾਂ ਨਿਯਮਾਂ ਨੂੰ ਦੱਸਣ ਦਾ ਹੀਆ ਕਰਦਾ ਹੈ ਜਿਨ੍ਹਾਂ ਨਾਲ ਸੁਰਤ ਰਸ ਦੇ ਚੜਾਓ ਵਿੱਚ ਰਹੇ, ਪਰ ਉਹ ਨਾ ਆਪ ਜਾਣਦਾ ਹੈ ਅਤੇ ਨਾ ਸਾਨੂੰ ਦੱਸ ਸਕਦਾ ਹੈ। ਉਸਦਾ ਸਾਰਾ ਲੇਖ ਇੱਕ ਹੌਕਾ ਹੈ ਕਿ ਹਾਏ ਕਿਸੇ ਤਰ੍ਹਾਂ ਉਹ ਚੀਜ਼ ਲੱਭੇ ਜਿਸ ਅੰਦਰ ਹੋਣ ਨਾਲ ਅਸੀਂ ਸ਼ੇਰਾਂ ਦੇ ਅੱਗੇ ਸੁੱਟੇ ਜਾਈਏ ਅਤੇ ਮਸਤ ਹਾਥੀ ਸਾਡੇ ਪਰ ਛੱਡੇ ਜਾਣ ਤਾਂ ਦੋਵੇਂ ਆ ਕੇ ਸਾਡੇ ਪੈਰ ਚੁੰਮਣ। ਹਾਂਜੀ, ਧੁੱਪ ਵੇਲੇ ਸੱਪ ਸਾਡੀਆਂ ਛਤਰੀਆਂ ਪਕੜਨ, ਅਤੇ ਜੇ ਸਾਨੂੰ ਦੋਹਾਂ ਪਹਾੜਾਂ ਵਿੱਚ ਬੰਦ ਕਰ ਦਿੱਤਾ ਜਾਏ ਅਸੀਂ ਕਦੇ ਕੈਦ ਹੀ ਨਾ ਹੋ ਸਕੀਏ। ਹਾਂਜੀ, ਗੁਰਮੁਖ ਸੰਤਾਂ ਦੇ ਇਲਾਹੀ ਜੀਵਨ ਦਾ ਟੁਕੜਾ ਮੰਗਣ ਵਾਲਾ ਐਮਰਸਨ ਮੈਨੂੰ ਤਾਂ ਹੱਥ ਬੱਧੇ ਸਾਈਂ ਦੀ ਦਰਗਾਹ 'ਤੇ ਖਲੋਤਾ ਮਹਿਸੂਸ ਹੁੰਦਾ ਹੈ। ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ। ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ। ਇਸ ਫਕੀਰੀ ਦੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ। ਫਕੀਰੀ ਤਾਂ ਇਹ ਹੈ ਸਿਮਰਨ ਅਤੇ ਧਿਆਨ ਦੇ ਦੋ ਅੱਖਰ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ ਪੜ੍ਹਨਾ, ਅਤੇ ਤ੍ਰੈ ਲੋੜਾਂ ਕੁੱਲੀ ਜੁੱਲੀ ਅਤੇ ਗੁੱਲੀ, ਇੱਕ ਘਰ ਇੱਕ ਪਹਿਨਣ ਦਾ ਬਸਤਰ ਅਤੇ ਇੱਕ ਖਾਣ ਨੂੰ ਰੋਟੀ। ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਨੇ ਆਪੋ ਆਪਣੀ ਮੌਜ ਅਤੇ ਸੁਰਤੀ ਖੁਸ਼ੀ ਅਨੁਸਾਰ ਹੈ। ਐਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ ਕਿ ਮੈਨੂੰ ਅਬ ਚਲੀ ਜੋਤ ਦਾ ਜੀਵਨ ਇੱਕ ਖਮੀਰ ਜਿਹਾ ਦਿਸਦਾ ਹੈ, ਇਹ ਮੈਨੂੰ ਬਹੁਤ ਚੰਗਾ ਲੱਗਾ। ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਹਾਂਜੀ, ਹੁਣ ਪਹਿਲਾ ਅੱਖਰ ਸਿਮਰਨ ਦਾ ਜ਼ਿਕਰ ਹੈ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ, ਅਤੇ ਫੋਕਾ ਅਤੇ ਜੋਤੋਂ ਟੁੱਟਵਾਂ ਰਟਨ ਸਿਮਰਨ ਨਹੀਂ, ਇਹ ਸਿਮਰਦੇ ਨਹੀਂ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦਾ ਬਾਣੀ ਦਾ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ 'ਤੇ ਹੁੰਦਾ ਹੈ ਅਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ, ਉਸਦਾ ਖਮੀਰ ਜੇ ਸਾਨੂੰ ਲੱਗੇ, ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਦਾ ਜੀਵਨ ਬਣ ਸਕਦਾ ਹੈ। ਅੱਠ ਪਹਿਰੀ ਨਾਮ ਦਾ ਜਾਰੀ ਰਹਿਣਾ, ਉਹ ਇਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਲਗਾਤਾਰਤਾ ਨੂੰ ਲੱਭਦਾ ਹੈ, ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਹੀ ਨਹੀਂ ਸਕਦੀ। ਹਾਂਜੀ, ਇਹ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਲਗਾਤਾਰਤਾ ਨੂੰ ਲੱਭਦਾ ਹੈ, ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਹੀ ਨਹੀਂ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਤੇ ਸੰਤਾਂ ਕੋਲੋਂ ਮਿਲ ਸਕਦਾ ਹੈ। ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਦ ਦੇ ਨੇਮ ਦੀ ਪਾਲਣਾ ਹੈ। हाँ जी, आदि विच इस सिमरन दे खमीरी जीवन नू पालन वास्ते, रक्षा वास्ते सब प्रकार दीआं रक्षियां दी लोड़ है, जो सतगुरु सिमरन वाले नू छत पाड़ के देंदा है, ते सिमरन दे जीवन उत्ते सच्ची मुची दे फरिश्तियां ते देवी देवतियां दा पहरा हुंदा है। सतगुरां दे घर दी महिमा सिमरन नाल आरंभ हो गई। रूह तन गुरु वाहेगुरु दा गीत गाउंदी मिट्टी हड्डी मास दियां दीवारां थी बाहर निकल खलोंदी है। मैनू सिमरन वाले दी पहली उडारी वैसे सोहनी ते चंगी लगी है जैसे कि निक्के जे चिड़ी दे बोट दी पहली उडारी। हाँ जी, सिख फकीर बेहंगमी मार्ग ते चलण वाले लोग हन। जद नाम दे खंभ निकल पैंदे हन तद ओ उन्हां आकाशां विच उडारियां लाउंदे हन जिन्हां दे चानण नाल कवि होरां दे अकल दे पर सड़न लगदे हन। सिमरन दा जीवन खमीर दा जीवन है, इह खमीर गुरसिखां पासों मिलदा है। तदे आए मिल गुरसिख आए मिल दी प्रार्थना सतगुरु ने सिखाई है। बिना गुरसिखां गुरमुखां दे खमीर दित्ते सिखी ही नहीं मिल सकती। अमृत छकाउणा इसे गुजे खमीर दी रास देनी है। हाँ जी, सिखां दी पहली लोड़ सिमरन दे खमीर दा जीवन है। हुण दूसरा सिखी ढाई अखरी है। पहला अखर ते पता लग गया कि सिमरन, दूसरा है ध्यान। सिख फकीर दा सौखा है ध्यान, सिख फकीर दा सौखा है। बै खरीद क्या करे चतराई, ए जियो पिंड सब थारे। सिखां दा ध्यान प्रीत निरंकारी विच नष्ट होण दा नाम है। हड्डी मास चमड़ा लहू मिंज मन बुद्ध अंकार ते काम क्रोध लोभ मोह इन्हां सभना नूं मोड़ मोड़ के सतगुरु दी प्रीत दे रंगां विच रंगण चाणनी, इह सिखां दा ध्यान है। जिउंदे मोए होए दा नाम सिख है। सतगुरु दा बै खरीद गोला बण दा नाम सिख है। भाई मंझ जी दी साखी याद करो, सिखी ध्यान सतगुरां दा हो रहण दा नाम है। ते अखंडाकार प्रीतम सतगुरां तो ना विछड़ना ही ध्यान है। तीसरा एक जिहड़ा सतगुर दा सिख होया उसकी किश्ती दे रस्से संसार नालों मालका ने एकदम खोल दिते जाणो। ना मैं किसी दा ना मेरा कोई जिहा कोरा बनना जरूरी है, पर अंदरों दुनिया वाले किसे नाल प्रीत नहीं लाउणी ते ना रिश्तेदारी दियां रस्सियां कसणियां हन। हाँ जी, सिख फकीरी बड़ी नाजुक वस्तु है जिहड़ी वस्तुआं दे छोह जाण नाल मैली हो जाती है। हाँ जी, सिख फकीरी बड़ी नाजुक वस्तु है जिहड़ी वस्तुआं दे छोह जाण नाल भी मैली हो जाती है। सिख फकीरां नूं दुनिया नाल होंतारी लोकां वांग नेकी करन दा बुखार नहीं चढ़दा। उन्हां दियां अखां सब दे पिछे रब खलोता तकदियां हन, इस वास्ते अलिप्त हो रहिंदे हन। हाँ जी, हुण अद्धा अखर अलिप्त दा। ਇਹ ਤੰਗ ਜਿਹਾ ਰਾਹ ਹੈ ਪਰ ਜੋਤ ਨਿਰੰਕਾਰੀ ਨੂੰ ਅਬਚਲੀ ਨਗਰ ਨੂੰ ਇਹੋ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਕਰਨੇ ਹਾਰ ਹਨ। ਦੁਨੀਆ ਦਾ ਭਲਾ ਕਰਨ ਵਾਲੇ ਅਬਚਲ ਨਗਰ ਪਹੁੰਚੇ, ਉੱਥੇ ਦੇ ਵਾਸੀ ਹੋਏ, ਪਰ ਹਾਂ ਉਹਨਾਂ ਦੇ ਨਾਮਾਂ ਅਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਨਿਕਲ ਕੇ ਸੂਲੀਆਂ 'ਤੇ ਚੜ ਗਏ। ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਲੋਕ ਪਰਉਪਕਾਰ ਨੂੰ ਉੱਠ ਭੱਜਦੇ ਹਨ ਜੋ ਥੁੱਕਾਂ ਨਾਲ ਬੜੇ ਪੱਕ ਜਾਣਗੇ। ਲੋਕ ਭਾਈਚਾਰਾ ਸੁਸਾਇਟੀ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਤਾਂ ਇਹ ਹੈ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਧੁੰਡ ਧੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਛਾਇਆ ਰੱਖਦੇ ਹਨ, ਅਤੇ ਫਿਰ ਅਨੇਕ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸੇ ਕਾਰਨ ਸੱਚ ਦੇ ਅਭਲਾਖੀ ਸਿਮਰਨ ਵਾਲੇ ਦੁਨੀਆ ਥੀ ਸਦਾ ਅਲਿਪਤ ਰਹਿੰਦੇ ਹਨ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਮੁੱਖ ਕੀ ਪਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ, ਜਿਸ ਗੁਰਸਿੱਖ ਨੇ ਉੱਪਰਲੇ 2.5 ਅੱਖਰ ਪੜ੍ਹ ਲਏ ਉਸਦੀ ਸੁਰਤ ਇੱਕ ਖਾਸ ਅੰਦਾਜ਼ੇ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ। ਜੇ ਆਵੇ ਤਾਂ ਅੰਗ ਮੁੜ ਜਾਂਦੇ ਹਨ, ਬਿਮਾਰੀ ਜੀ ਚਿਮਟ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਅਤੇ ਸਤਿਗੁਰੂ ਜੀ ਦੀ ਮਿਹਰ ਨਾਲ, ਸਤਸੰਗ ਨਾਲ, ਉਹਨਾਂ ਦੇ ਪਿਆਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਝੱਟ ਫਿਰ ਆਪਣੀ ਉਚਾਈ 'ਤੇ ਜਾ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਕਿਸੇ ਵੇਲੇ ਚੜ੍ਹਦੀ ਹੈ, ਇਸ ਤੋਂ ਉਲਟ ਸੰਤਾਂ ਦੀ ਸੁਰਤ ਕਿਸੇ ਵੇਲੇ ਹੀ ਆਪਣੇ ਮੁਕਰਰ ਅੰਦਾਜ਼ੇ ਥੀ, ਜਿਹੜਾ ਬੜਾ ਹੀ ਉੱਚਾ ਹੈ, ਹੇਠਾਂ ਆਉਂਦੀ ਹੈ। ਪਰ ਉਸ ਵੇਲੇ ਉਹਨਾਂ ਦੇ ਪਾਹ ਦੀ ਕਿਆਮਤ ਆ ਜਾਂਦੀ ਹੈ। ਨਾਮ ਦੇ ਰਸੀਆਂ ਲਈ ਘੜੀ ਘੜੀ ਦੇ ਘੜਿਆਲ ਹਨ, ਗਾਲਾਂ ਕੱਢਦੇ ਕੱਢਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਬੇਨਿਆਜ਼ ਹੁੰਦੀ ਹੈ। ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ। ਇਸ ਨਸ਼ੇ ਦੀ ਟੋਟ ਨਹੀਂ, ਜਿਹੜਾ ਫਕੀਰ ਨਾਲ ਛੋ ਜਾਏ ਉਸਦਾ ਭਲਾ ਹੋ ਜਾਂਦਾ ਹੈ। ਜੋ ਚੰਦਨ ਨੂੰ ਛੋ ਅਤੇ ਖੁਸ਼ਬੂ ਹੀ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਬ ਚੱਲੀ ਜੋਤ ਹੈ, ਦੁਨੀਆ ਇਸ ਨੂੰ ਤਰਸ ਰਹੀ ਹੈ। ਸਤਿਗੁਰੂ ਮਿਹਰ ਕਰਨ, ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆ ਸਾਡੇ ਚਰਨ ਧੋਏ, ਅਸੀਂ ਜੋਤ ਦੀਆਂ ਮਿਸਾਲਾਂ ਹੋ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਇਹ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਪਰ ਅਸੀਂ ਮੂਰਖ ਬਾਲਕਾਂ ਵਾਂਗ ਧਰਮਸਾਲ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆ ਦੇ ਢਲਦੇ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਮੇਰਾ ਪ੍ਰਯੋਜਨ ਇਹ ਨਹੀਂ ਕਿ ਅਸਾਂ ਜਾਨਵਰਾਂ ਵਾਂਗ ਜੰਗਲ ਕੱਛਣੇ ਹਨ, ਨਹੀਂ, ਸਾਡਾ ਘਰ ਹੋਣਾ ਹੈ, ਜਿਸ ਦੀ ਸਭ ਤੋਂ ਵੱਡਾ ਅਤੇ ਸੋਹਣਾ ਕਮਰਾ ਧਰਮਸਾਲ ਹੋਣੀ ਹੈ, ਜਿੱਥੇ ਸਾਡੇ ਸਤਿਗੁਰਾਂ ਦਾ ਦਰਬਾਰ ਹੋਣਾ ਹੈ। ਅਸਾਂ ਮਾਵਾਂ ਪੁੱਤਾਂ ਬੋਟੀਆਂ ਖਸਮਾਂ ਬਾਲਾਂ ਬੱਚਿਆਂ ਨੇ ਸਤਿਗੁਰੂ ਦੇ ਟਹਿਲੀਏ ਬਣ ਨਾਲ ਦੇ ਕਮਰੇ ਹੁਕਮ ਬੱਧੇ ਗੁਲਾਮਾਂ ਵਾਂਗ ਮੱਲੇ ਹਨ। ਉਹ ਕਰ ਜਿਸਦਾ ਡਰਾਇੰਗ ਹਾਲ ਗੋਲ ਕਮਰਾ ਧਰਮਸਾਲ ਹੈ, ਸਿੱਖ ਦਾ ਹੈ ਨਹੀਂ। ਸਿੱਖ ਸਤਿਗੁਰਾਂ ਦੇ ਪਹਿਲੇ ਅਤੇ ਹੋਰ ਸਭ ਕੁਝ ਪਿੱਛੋਂ, ਕੂੜੀਆਂ ਇੱਜ਼ਤਾਂ ਅਤੇ ਦੁਨੀਆ ਦੀਆਂ ਧੜੇ ਬੰਦੀਆਂ ਦੀ ਅਸਾਂ ਮੂੰਹ ਮੋੜਨਾ ਹੈ। ਹਾਂਜੀ, ਕੂੜੀਆਂ ਇੱਜ਼ਤਾਂ ਅਤੇ ਦੁਨੀਆ ਦੀਆਂ ਧੜੇ ਬੰਦੀਆਂ ਥੀ ਅਸੀਂ ਮੂੰਹ ਮੋੜਨਾ ਹੈ। ਅੰਦਰ ਬਾਹਰ ਸਤਿਗੁਰਾਂ ਦੀ ਧਰਮਸਾਲ ਦੀ ਸੇਵਾ ਕਰਨ ਵਾਸਤੇ ਅਸਾਂ ਜੀਣਾ ਹੈ ਜੀ। ਸਾਡੇ ਘਰਾਂ ਵਿੱਚ ਰਾਗ ਰੰਗ ਖੁਸ਼ੀਆਂ ਆਨੰਦ ਅਬ ਚੱਲੀ ਜੋਤ ਵਾਲੇ ਹੋਣੇ ਹਨ। ਸਤਿਗੁਰ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁੱਖੜੇ ਦੂਰ ਕਰਨ ਦੇ ਸਮਰੱਥ ਹੋਵੇ। ਸਤਿਗੁਰੂ ਸਹਾਈ ਹੋਵਣ। ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਸੇ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂੰ ਨੇਤਰੋ ਡੀਠੀ, ਤੈਂ ਗੀਤ ਨਾਦ ਅਖਾਰੰਗ ਸੰਗਾ, ਊਹਾਂ ਸੰਤ ਕਰੇ ਹਰ ਰੰਗਾ, ਤੈਂ ਮਰਨ ਨ ਜੀਵਨ ਸੋਖ ਨ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੁਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਆਓ ਜੀ ਤੂੰ ਆਓ ਹਮਾਰੇ, ਹਰ ਜਾ ਸ੍ਰਵਣ ਸੁਣਾਵਨਾ, ਤੁਦ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ, ਸੰਤ ਕਿਰਪਾ ਤੇ ਹਿਰਦੇ ਵਾਸੈ, ਦੂਜਾ ਭਾਉ ਮਿਟਾਵਨਾ, ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੁਖ ਗਵਾ ਤਜਾਵਨਾ, ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨ ਪਾਵਨਾ, ਨੌ ਨਿਦ ਰਿਧ ਸਿੱਧ ਪਾਈ, ਜੋ ਤੁਮਰੈ ਮਨ ਭਾਵਨਾ, ਸੰਤ ਬਿਨਾ ਮੈਂ ਥਾਉ ਨ ਕੋਈ, ਅਵਰ ਨ ਸੂਜੈ ਜਾਵਨਾ, ਮੋਹਿ ਨਿਰਗੁਣ ਕੋ ਕੋਈ ਨ ਰਾਖੈ, ਸੰਤਾਂ ਸੰਗ ਸਮਾਵਨਾ, ਕਉ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਵਣਾ। ਮੋਹਿ ਨਿਰਗੁਣ ਕੋ ਕੋਈ ਨ ਰਾਖੈ, ਸੰਤਾਂ ਸੰਗ ਸਮਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਵਣਾ। ਗੁਰਬਾਣੀ ਵਿਚਾਰ ਧਰਮ ਪ੍ਰਚਾਰ, ਲੇਖ ਨੰਬਰ 19। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਅਤਿਅੰਤ ਆਤਮਕ ਘਾਲਣਾ ਦਾ ਸਦਕਾ ਅਸੀਂ ਆਤਮਕ ਜੋ ਇਹ ਸਿਮਰਨ ਅਤੇ ਨਾਮ ਸਿਮਰਨ ਦੇ ਸਮਾਗਮਾਂ ਦੇ ਅਸੀਂ ਇਹ ਸਰਸ਼ਾਰ ਹੋ ਰਹੇ ਹਾਂ। ਗੁਰਮੁਖਾਂ ਨੇ 132 ਲਿਖਤਾਂ ਇਹ ਪੰਜਾਬੀ ਦੀਆਂ ਲਿਖੀਆਂ ਹਨ। ਇਹ ਆਤਮਕ ਮੰਡਲ ਵਿੱਚ ਪਹੁੰਚ ਕੇ ਜੋ ਉਹਨਾਂ ਨੂੰ ਆਤਮਕ ਅਨੁਭਵ ਹੋਏ, ਇਹ ਲਿਖਤਾਂ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ, ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਖੋਲ੍ਹਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ ਜੀ। ਜਿਸ ਭੈਣ ਵੀਰ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਇਹ ਪ੍ਰਾਪਤ ਕਰਕੇ ਘਰ ਬੈਠੇ ਹੀ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।